ਸਪਿਰਿਟ ਦੇ ਨਾਲ ਸੰਪਰਕ ਕਰਨਾ। ਇਹ ਵਧੀਆ ਕੰਮ ਕਰਦੇ ਨੇ, ਚੰਗੀਆਂ ਟੀਮਾਂ ਇਹਨਾਂ ਦੀਆਂ। 905-621-4100 ਦੇ ਉੱਤੇ ਇਹਨਾਂ ਨੂੰ ਤੁਸੀਂ ਕਾਲ ਕਰ ਲੈਣੀ ਹੈ। ਰੰਧਾਵਾ ਡੈਂਟਿਸਟਰੀ ਤੋਂ ਡਾਕਟਰ ਸਮਰੀਤ ਕੌਰ ਰੰਧਾਵਾ 10 ਸਕੁਏਅਰ ਐਲਐਸ ਡਰਾਈਵ ਤੇ ਯੂਨਿਟ 5 ਤੇ 6 ਦੇ ਨੇ, ਜਿਹੜਾ ਆਪਣੇ ਕੈਸੂ ਮੋੜ ਦਾ ਏਰੀਆ ਦ ਗੋਰ ਐਂਡ ਕੰਟਰੀ ਸਾਈਡ ਤੋਂ ਜੋ ਥੋੜਾ ਜਿਹਾ ਆਪਾਂ ਨੌਰਥ ਜਾਂਦੇ ਹਾਂ ਤਾਂ ਅੱਗੇ ਚੱਲ ਕੇ ਸਕੁਏਅਰ ਐਲਐਸ ਜਿਹੜੀ ਸਟਰੀਟ ਨਿਕਲਦੀ ਆ ਸੱਜੇ ਹੱਥ ਪਹਿਲਾਂ ਹੀ ਜਿਹੜਾ ਛੋਟਾ ਜਿਹਾ ਪਲਾਜ਼ਾ ਹੈ ਔਰ ਉੱਥੇ ਡਾਕਟਰ ਸਮਰੀਤ ਕੌਰ ਰੰਧਾਵਾ ਹੋਣਾ ਦੀ ਇਹ ਕਲੀਨਿਕ ਹੈ, ਤੁਸੀਂ ਉੱਥੇ ਪਹੁੰਚ ਸਕਦੇ ਹੋ। ਇਹ ਜਿਹੜੇ ਨਵੇਂ ਘਰ ਬਣੇ ਨੇ ਔਰ ਇਹਨਾਂ ਦੇ ਬਿਲਕੁਲ ਵਿੱਚ ਇਹ ਆ ਜਾਂਦਾ। ਸੋ ਜਿਹੜੇ ਤੁਸੀਂ ਕੰਟਰੀ ਸਾਈਡ ਐਂਡ ਦਾ ਗੋ ਰੋਡ ਦੇ ਏਰੀਏ ਦੇ ਵਿੱਚ ਇਸ ਏਰੀਏ ਦੇ ਵਿੱਚ ਰਹਿੰਦੇ ਹੋ, ਇਸ ਪਾਸੇ ਬ੍ਰੈਂਪਟਨ ਦੇ ਵਿੱਚ, ਤੁਸੀਂ ਦੰਦਾਂ ਦੇ ਇਲਾਜ ਲਈ ਇਹਨਾਂ ਦੇ ਨਾਲ ਸੰਪਰਕ ਕਰਨਾ ਡਾਕਟਰ ਸਮਰੀਤ ਕੌਰ ਰੰਧਾਵਾ ਉਹਨਾਂ ਦੇ ਨਾਲ 905-794-5111 ਦੇ ਉੱਤੇ 905-794-5111 ਇਹਨਾਂ ਨੰਬਰ ਆ। ਅਤੇ ਯੂਕੇ ਟਰੱਕ ਟ੍ਰੇਨਿੰਗ ਸੈਂਟਰ ਤੋਂ ਕੁਲਦੀਪ ਗਰੇਵਾਲ ਜੀ ਦਾ ਨੰਬਰ 647-894-8890 647-894-8890 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਏਸ਼ੀਅਨ ਫੂਡ ਸੈਂਟਰ 10 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ ਹੈ, 10 ਲੋਕੇਸ਼ਨ ਤੋਂ ਤੁਹਾਡੀ ਸੇਵਾ ਵਿੱਚ ਏਸ਼ੀਅਨ ਫੂਡ ਸੈਂਟਰ। ਔਰ ਇਸ ਦੇ ਨਾਲ ਨਾਲ ਮੇਰਾ ਨੰਬਰ ਹੈ 416-970-5005 416-970-5005 ਔਰ ਤੁਸੀਂ ਗੈਸ ਸਟੇਸ਼ਨ ਬਾਏ ਕਰਨਾ, ਅਲਟਰਾਮਾਰ ਦਾ ਗੈਸ ਸਟੇਸ਼ਨ ਆ ਸਾਡੇ ਪਾਸ ਔਰ ਪ੍ਰਾਈਸ ਟੂ ਸੈਲ, ਕੋਈ ਨੀ ਉਹਦੇ ਵਿੱਚ ਇੱਦਾਂ ਦੀ ਗੱਲ ਕਿ ਤੁਸੀਂ ਇਦੋਂ ਸਸਤਾ ਗੈਸ ਸਟੇਸ਼ਨ ਆਸ ਪਾਸ ਨਹੀਂ ਲੱਭ ਸਕੋਗੇ। ਮਸਟ ਸੈਲ ਗੈਸ ਸਟੇਸ਼ਨ ਹੈ ਔਰ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਜਸਤੂਰ ਨੂੰ ਕਾਲ ਕਰਨੀ ਹੈ 647-242-8667 6472-42-8667 ਮੇਰਾ ਨੰਬਰ 416-970-5005 416-970-5005 ਬਿਲਕੁਲ ਨਵਾਂ ਗੈਸ ਸਟੇਸ਼ਨ ਹੈ ਔਰ ਇਹਦੇ ਉਹ ਮੋਰ ਦੈਨ ਹਾਫ ਏਕੜ ਦੀ ਪ੍ਰੋਪਰਟੀ ਦੇ ਵਿੱਚ ਹੈ ਔਰ ਬਿਜ਼ੀ ਹਾਈਵੇ ਦੇ ਉੱਤੇ ਹੈ। ਵਧੀਆ ਸੇਲ ਗੈਸ ਦੀ ਕਰਦਾ, ਵਧੀਆ ਚੱਲਦਾ ਗੈਸ ਸਟੇਸ਼ਨ, ਮਸਟ ਸੈਲ। 416-970-5005 ਮੇਰਾ ਨੰਬਰ ਹੈ, 416-970-5005 ਜਿੱਥੇ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਹੋ ਇਸ ਗੈਸ ਸਟੇਸ਼ਨ ਨੂੰ ਖਰੀਦਣ ਦੇ ਲਈ। ਔਰ ਜੈਰਜ ਸਾਹਿਬ ਨੇ ਸਾਡੇ ਨਾਲ, ਜੈਰਜ ਸਾਹਿਬ ਸਵਾਗਤ ਹੈ ਪ੍ਰੋਗਰਾਮ ਵਿੱਚ।
ਗੁੱਡ ਮਾਰਨਿੰਗ ਸਰ।
ਗੁੱਡ ਮਾਰਨਿੰਗ ਜੀ।
ਫਤਿਹਪੁਰੀ ਸਾਹਿਬ, ਮੇਰਾ ਐਸਾ ਖਿਆਲ ਹੈ ਕਿ ਕਪਿਲ ਸਿੱਬਲ ਨੇ ਵੀ ਸਟੇਟਮੈਂਟ ਦਿੱਤੀ ਹੈ ਨਵਜੋਤ ਸਿੱਧੂ ਦੇ ਬਰਖਿਲਾਫ਼, ਔਰ ਦੂਸਰੀ ਚੀਜ਼ ਇਹ ਹੈ ਕਿ ਬਹੁਤ ਸਾਰੇ ਮੀਡੀਆ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ ਕੈਪਟਨ ਸਾਹਿਬ ਨੂੰ ਐਗਰੀਕਲਚਰ ਮਿਨਿਸਟਰ ਬਣਾ ਦਿੱਤਾ ਜਾਊਗਾ, ਉਹ ਫਿਰ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ। ਮੈਂ ਨਹੀਂ ਸਮਝਦਾ ਕਿ ਸਹੀ ਗੱਲ ਹੈ। ਬੀਜੇਪੀ ਕੈਪਟਨ ਸਾਹਿਬ ਵਾਸਤੇ ਆਪਣੇ ਰੂਲ ਨੂੰ ਤੋੜ ਨਹੀਂ ਸਕਦੇ ਆ, ਔਰ ਇਹ ਹੋ ਸਕਦਾ ਕਿ ਉਹਨਾਂ ਨੂੰ ਰਾਜ ਸਭਾ ਦੀ ਮੈਂਬਰਸ਼ਿਪ ਸਿਰਫ ਮਿਲ ਸਕਦੀ ਆ, ਪਲੱਸ ਜੋ ਮੇਰਾ ਐਸਾ ਖਿਆਲ ਹੈ ਕਿ ਔਰ ਇੱਕ ਦਫਾ ਗੱਲ ਵੀ ਉੜੀ ਹੈ ਕਿ ਕੈਪਟਨ ਸਾਹਿਬ ਨੂੰ ਕਸ਼ਮੀਰ ਦੇ ਵਿੱਚ ਗਵਰਨਰ ਲਗਾਇਆ ਜਾਏ, ਉੱਥੇ ਇਹ ਜਾ ਸਕਦੇ ਨੇ, ਔਰ ਇਹ ਇੱਕ ਦੋ ਗੱਲਾਂ ਸਾਹਮਣੇ ਆ ਰਹੀਆਂ। ਬਾਕੀ ਨਵਜੋਤ ਸਿੱਧੂ ਉਹਨਾਂ ਨੇ ਬਹੁਤ ਜਲਦੀ ਕੀਤੀ ਹੈ ਅਸਤੀਫਾ ਦੇ ਕੇ, ਔਰ ਦੋਨੇ ਆਫਿਸਰ ਜੋ ਅਪੁਆਇੰਟ ਹੋਏ ਆ ਇਹਦੇ ਵਿੱਚ ਡੈਫੀਨੇਟਲੀ ਕੈਪਟਨ ਸਾਹਿਬ ਦਾ ਹੱਥ ਹੈਗਾ
ਜੀ। ਆਲਰਾਈਟ, ਤੁਸੀਂ ਕੀ ਕਹਿਣਾ ਚਾਹੁੰਦੇ ਹੋ?
ਜੀ ਬਿਲਕੁਲ ਗਰੇਵਾਲ ਸਾਹਿਬ, ਇਹ ਆਪਾਂ ਕੁਛ ਦਿਨ ਪਹਿਲਾਂ ਹੀ ਇਹ ਖਬਰ ਸਾਂਝੀ ਕਰਤੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਲਗਾਤਾਰ ਬੀਜੇਪੀ ਦੇ ਸੰਪਰਕ ਚ ਨੇ ਔਰ ਕੈਪਟਨ ਅਮਰਿੰਦਰ ਸਿੰਘ ਨੂੰ ਕਿਸੇ ਹੋਰ ਸਟੇਟ ਤੋਂ ਰਾਜ ਸਭਾ ਦਾ ਮੈਂਬਰ ਬਣਾਇਆ ਜਾ ਸਕਦਾ ਹੈ ਔਰ ਉਸ ਤੋਂ ਬਾਅਦ ਉਹਨਾਂ ਨੂੰ ਜਿਹੜੀ ਇਹਨਾਂ ਨੇ ਗੱਲ ਕਹੀ ਹੈ, ਬਿਲਕੁਲ ਇਹ ਚਰਚਾ ਚੱਲ ਰਹੀ ਹੈ ਕਿ ਉਹਨਾਂ ਨੂੰ ਖੇਤੀਬਾੜੀ ਮੰਤਰੀ ਵੀ ਬਣਾਇਆ ਜਾ ਸਕਦਾ ਹੈ। ਉਹਦਾ ਕਾਰਨ ਵੱਡਾ ਗਰੇਵਾਲ ਸਾਹਿਬ ਇਹ ਹੈ ਕਿ ਬੇਸ਼ੱਕ ਕਾਲੇ ਕਾਨੂੰਨ ਬੀਜੇਪੀ ਰੱਦ ਨਾ ਕਰੇ, ਜੇਕਰ ਉਹਦੇ ਚ ਅਮੈਂਡਮੈਂਟ ਵੀ ਵੱਡੇ ਪੱਧਰ ਤੇ ਕਰਨੀ ਹੈ ਤਾਂ ਸ਼ਾਇਦ ਉਹ ਇਸ ਲਈ ਮੋਹਰਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਬਣਾਉਣ ਜਾਂ ਸਿਹਰਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਦੇਣਾ ਚਾਹੁੰਦੇ ਹੋਣ ਪੰਜਾਬ ਦੇ ਵਿੱਚ ਕਿਸੇ ਵੀ ਤਰੀਕੇ ਸਿਆਸਤ ਕਰਨ ਲਈ, ਔਰ ਦੂਜੀ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਇਹ ਵੀ ਸੁਣਿਆ ਕਿ ਇਕੱਲੇ ਨਹੀਂ ਜਾ ਰਹੇ, ਹਿਮਾਚਲ ਤੋਂ ਵੀ ਵੀਰਭੱਦਰ ਹੋਰਾਂ ਦੇ ਨਾਲ ਰਹੇ ਜਿਹੜੇ ਸੀਨੀਅਰ ਆਗੂ ਨੇ, ਹਿਮਾਚਲ ਤੋਂ ਵੀ ਕੁਛ ਸੀਨੀਅਰ ਕਾਂਗਰਸ ਦੇ ਲੀਡਰ, ਤੇ ਜੰਮੂ ਤੋਂ ਵੀ ਤੇ ਹਰਿਆਣਾ ਤੋਂ ਵੀ ਜਿਹੜੇ ਹੁੱਡਾ ਵੀ ਪਾਰਟੀ ਤੋਂ ਨਾਰਾਜ਼ ਚੱਲ ਰਹੇ ਨੇ, ਸੋ ਹੁੱਡਾ ਵੀ ਕੈਪਟਨ ਅਮਰਿੰਦਰ ਦੇ ਸੰਪਰਕ ਚ ਨੇ। ਸੋ ਕੈਪਟਨ ਅਮਰਿੰਦਰ ਇਕੱਲੇ ਨਹੀਂ, ਸਿਰਫ ਦੋ ਸਟੇਟਾਂ ਦੇ ਵਿੱਚੋਂ ਨਾਲ ਸੀਨੀਅਰ ਆਗੂ ਲੈ ਕੇ ਜਾਣਾ ਚਾਹੁੰਦੇ ਨੇ, ਔਰ ਇਸ ਤਰ੍ਹਾਂ ਦੀਆਂ ਕਿਆਸ ਰਹੀਆਂ ਲੱਗ ਰਹੀਆਂ ਨੇ ਕਿ ਜੇ ਕੈਪਟਨ ਅਮਰਿੰਦਰ ਸ਼ਮੂਲੀਅਤ ਕਰਨਗੇ ਬੀਜੇਪੀ ਦੇ ਪੱਲਾ ਫੜਨਗੇ ਤਾਂ ਉਹ ਕਿਸੇ ਵੱਡੀ ਸਿਆਸੀ ਡੀਲ ਚ ਫੜਨਗੇ, ਤੇ ਕੈਪਟਨ ਅਮਰਿੰਦਰ ਇਕੱਲੇ ਨਹੀਂ ਹੋਣਗੇ, ਉਹਨਾਂ ਦੇ ਨਾਲ ਹੋਰ ਵੀ ਕਾਂਗਰਸ ਦੇ ਵੱਡੇ ਚਿਹਰੇ ਨੇ ਜਿਹੜੇ ਉਹ ਬੀਜੇਪੀ ਦਾ ਪੱਲਾ ਫੜਨਗੇ। ਜੀ
ਜੀ ਹਾਂ, ਤੁਸੀਂ ਜੁੜੇ ਹੋ ਖਬਰ ਸਾਹਿਬ ਦੇ ਨਾਲ। ਜੈਰ ਸਾਹਿਬ ਸਟਿਲ ਲਾਈਨ ਦੇ ਉੱਤੇ ਨੇ, ਜੈਰ ਸਾਹਿਬ ਲਾਈਨ ਤੇ ਹੋ? ਮੈਂ ਕਿਹਾ ਲਾਈਨ ਉਹਨਾਂ ਦੀ ਡ੍ਰੌਪ ਹੋ ਚੁੱਕੀ ਹੈ, ਧੰਨਵਾਦ। ਔਰ ਇਹ ਤੋਂ ਇਲਾਵਾ ਆਪਾਂ ਅਗਲੀਆਂ ਖਬਰਾਂ ਵੱਲ ਚੱਲਾਂਗੇ। ਅਰਵਿੰਦ ਕੇਜਰੀਵਾਲ ਦਾ 2 ਦਿਨ ਦਾ ਪੰਜਾਬ ਦਾ ਦੌਰਾ, ਕੁਛ ਵਿਰੋਧ ਵੀ ਕਰ ਰਹੇ ਨੇ ਨੌਜਵਾਨ ਉਹਨਾਂ ਦਾ, ਤੇ ਚਰਜੀਤ ਚੰਨੀ ਦੇ ਉੱਤੇ ਤੇ ਨਵਜੋਤ ਸਿੱਧੂ ਤੇ ਵੀ ਉਹ ਤਿੱਖੇ ਅਟੈਕ ਕਰ ਰਹੇ ਨੇ। ਕੀ ਕਹਿਣਾ ਚਾਹੁੰਦੇ ਹੋ ਅਰਵਿੰਦ ਕੇਜਰੀਵਾਲ ਦੇ ਇਸ ਦੌਰੇ ਤੇ?
ਜੀ ਬਿਲਕੁਲ ਗਰੇਵਾਲ ਸਾਹਿਬ, ਅਰਵਿੰਦ ਕੇਜਰੀਵਾਲ 2 ਦਿਨਾਂ ਦੇ ਪੰਜਾਬ ਦੇ ਦੌਰੇ ਤੇ ਆਏ ਹੋਏ ਨੇ, ਔਰ ਉਹਨਾਂ ਨੇ ਆ ਕੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ, ਔਰ ਉਹਨਾਂ ਨੇ ਇੱਕ ਬਿਆਨ ਵੀ ਦਿੱਤਾ ਹੈ ਪੰਜਾਬ 'ਚ ਜਿਹੜਾ ਕਾਂਗਰਸ ਜਿਹੜਾ ਨਵਾਂ ਹਾਲਾਤ ਨੇ ਉਹਨਾਂ ਤੇ ਇੱਕ ਹਮਲਾ ਕੀਤਾ ਹੈ ਕੇਜਰੀਵਾਲ ਨੇ। ਉਹਨਾਂ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਵਿੱਚ ਸਰਕਾਰ ਦਾ ਤਮਾਸ਼ਾ ਬਣਾ ਕੇ ਰੱਖ ਦਿੱਤਾ ਹੈ, ਪੰਜਾਬ ਵਿੱਚ ਅਸਥਿਰਤਾ ਦਾ ਮਾਹੌਲ ਹੈ, ਪਰ 4 ਮਹੀਨੇ ਬਾਅਦ ਆਮ ਆਦਮੀ ਪਾਰਟੀ ਪੰਜਾਬ ਨੂੰ ਇੱਕ ਸਥਿਰ ਤੇ ਸਾਫ਼ ਸੁਥਰੀ ਸਰਕਾਰ ਦੇਵੇਗੀ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕ ਚੰਨੀ ਸਰਕਾਰ ਤੋਂ 5 ਚੀਜ਼ਾਂ ਮੰਗ ਰਹੇ ਨੇ। ਉਹਨਾਂ ਕਿਹਾ ਕਿ ਦੋਸ਼ ਲੱਗ ਰਹੇ ਨੇ ਕਿ ਕਾਂਗਰਸ ਨੇ ਮੰਤਰੀ ਮੰਡਲ ਵਿੱਚ ਦਾਗੀ ਮੰਤਰੀਆਂ ਨੂੰ ਮੁੜ ਤੋਂ ਸ਼ਾਮਲ ਕੀਤਾ ਹੈ, ਦਾਗੀ ਅਫਸਰਾਂ ਨੂੰ ਉੱਚੀਆਂ ਪੋਸਟਾਂ ਦਿੱਤੀਆਂ ਨੇ। ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇਹਨਾਂ ਦਾਗੀ ਮੰਤਰੀਆਂ ਅਫਸਰਾਂ ਅਤੇ ਵਿਧਾਇਕਾਂ ਨੂੰ ਤੁਰੰਤ ਹਟਾਉਣ ਤੇ ਇਹਨਾਂ ਤੇ ਪਰਚੇ ਦਰਜ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ। ਬਰਗਾੜੀ ਕਾਂਡ ਨੂੰ ਲੈ ਕੇ ਪੂਰਾ ਪੰਜਾਬ ਖਫ਼ਾ ਹੈ ਤੇ ਜਨਤਾ ਚਾਹੁੰਦੀ ਹੈ ਕਿ ਬੇਅਦਬੀ ਅਤੇ ਗੋਲੀ ਕਾਂਡ ਦੇ ਮਾਸਟਰ ਮਾਈਂਡ ਨੂੰ ਸਜ਼ਾ ਦਿੱਤੀ ਜਾਵੇ। ਉਹਨਾਂ ਕਿਹਾ ਕਿ ਮਾਸਟਰ ਮਾਈਂਡ ਕੌਣ ਹੈ ਇਹ ਸਭ ਨੂੰ ਪਤਾ ਹੈ। ਕੇਜਰੀਵਾਲ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਵਿੱਚ ਸਭ ਸਾਫ਼ ਹੈ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੁੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਦੇ ਆਧਾਰ ਤੇ ਮੁਲਜ਼ਮਾਂ ਖਿਲਾਫ਼ ਕਾਰਵਾਈ ਕਰਨ। ਕੇਜਰੀਵਾਲ ਨੇ ਇਹ ਵੀ ਆਖਿਆ ਕਿ ਚੰਨੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਸਾਰੇ ਵਾਅਦੇ ਪੂਰੇ ਕਰੇ, ਜਾਂ ਫਿਰ ਸਪਸ਼ਟ ਕਹਿਣ ਕਿ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਵਾਅਦੇ ਕੀਤੇ ਸਨ ਉਹ ਝੂਠ ਸਨ, ਚੰਨੀ ਸਰਕਾਰ ਬੇਰੁਜ਼ਗਾਰਾਂ ਨੂੰ ਭੱਤਾ ਜਾਰੀ ਕਰੇ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀ ਕਿ ਜਦੋਂ ਤੱਕ ਨੌਜਵਾਨਾਂ ਨੂੰ ਨੌਕਰੀ ਨਹੀਂ ਮਿਲਦੀ ਉਦੋਂ ਤੱਕ ਬੇਰੁਜ਼ਗਾਰੀ ਭੱਤਾ ਦਿੱਤਾ ਜਾਏਗਾ, ਲਿਹਾਜ਼ਾ 1 ਹਫ਼ਤੇ ਵਿੱਚ ਚੰਨੀ ਸਰਕਾਰ ਬੇਰੁਜ਼ਗਾਰੀ ਭੱਤਾ ਹੈ ਜਿਹੜਾ ਉਹ ਜਾਰੀ ਕਰੇ। ਸੋ ਇਸ ਤਰ੍ਹਾਂ ਦੀਆਂ ਮੰਗਾਂ ਵੀ ਅਰਵਿੰਦ ਕੇਜਰੀਵਾਲ ਹੋਰਾਂ ਨੇ ਚਰਨਜੀਤ ਸਿੰਘ ਜੀ ਕੋਲੋਂ ਰੱਖੀਆਂ ਨੇ।
ਆਪਣੇ ਪਾਸ ਕੁਝ ਹੀ ਮਿੰਟ ਬਾਕੀ ਨੇ, ਸੁਖਬੀਰ ਬਾਦਲ ਹੋਣਾ ਵੱਲੋਂ ਮਾਰਚ ਕੀਤਾ ਗਿਆ ਚੰਨੀ ਦੀ ਰਿਹਾਇਸ਼ ਵੱਲ, ਤੇ ਦੀਪ ਸਿੱਧੂ ਬਾਰੇ ਮੈਂ ਗੱਲ ਕਰਨੀ ਚਾਹਾਂਗਾ। ਆਖਿਰ ਉਹਨਾਂ ਨੇ ਆਪਣੀ ਸਿਆਸੀ ਪਾਰਟੀ ਹੈ ਜਿਹੜੀ ਬਣਾ ਹੀ ਲਈ, ਜੇ ਅੱਜ ਟਾਈਮ ਹੈਗਾ ਥੋੜਾ ਜਿਹਾ ਆਪਾਂ ਆਪਣੇ ਸਰੋਤਿਆਂ ਦੀਆਂ ਕਾਲਾਂ ਵੀ ਲੈ ਲੈਂਦੇ ਹਾਂ ਦੀਪ ਸਿੱਧੂ ਦੇ, ਤੇ ਪੰਜਾਬ ਦਾ ਜਿਹੜਾ ਖਬਰਾਂ ਦਾ ਸੈਗਮੈਂਟ ਅਗਲਾ ਜਿਹਨੂੰ ਸੁਰਜੀਤ ਮੋਗਾ ਜੀ ਪੇਸ਼ ਕਰਦੇ ਨੇ ਉਹ ਮੈਂ ਪੂਰੇ 9 ਵਜੇ ਐਗਜੈਕਟਲੀ ਤੁਹਾਡੇ ਨਾਲ ਸ਼ੇਅਰ ਕਰ ਦਾਂਗਾ। ਸੋ ਦੀਪ ਸਿੱਧੂ ਦਾ ਇਹ ਪੈਂਤੜਾ ਸਿਆਸਤ ਦੇ ਵਿੱਚ ਆਉਣ ਦਾ ਤੇ ਆਪਣੀ ਨਵੀਂ ਪਾਰਟੀ ਬਣਾਉਣ ਦਾ ਕੀ ਆਧਾਰ ਹੋਵੇਗਾ, ਕੀ ਕਰ ਸਕਣਗੇ ਉਹਦੀ ਵੀ ਗੱਲਬਾਤ ਕਰਾਂਗੇ। ਪਹਿਲਾਂ ਸੁਖਬੀਰ ਬਾਦਲ ਦਾ ਜੋ ਇਸ ਸਮੇਂ ਚਾਂਦੀ ਚੰਨੀ ਦੀ ਕੋਠੀ ਦਾ ਘਰਾਓ ਕਰਨ ਨੂੰ ਨਿਕਲੇ ਸੀਗੇ ਸੁਖਬੀਰ ਬਾਦਲ ਜੀ।
ਜੀ ਬਿਲਕੁਲ ਗਰੇਵਾਲ ਸਾਹਿਬ, ਅੱਜ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ਦਾ ਘਰਾਓ ਕਰਨ ਲਈ ਮੋਹਾਲੀ ਤੋਂ ਅਕਾਲੀ ਦਲ ਦੇ ਹੋਰ ਆਗੂਆਂ ਦੇ ਨਾਲ ਲੈ ਕੇ ਇੱਕ ਟਰੈਕਟਰ ਮਾਰਚ ਕੀਤਾ ਸੀ। ਇਸ ਦੌਰਾਨ ਪੁਲਿਸ ਨੇ ਅਕਾਲੀਆਂ ਨੂੰ ਰਾਹ 'ਚ ਰੋਕ ਲਿਆ। ਪੁਲਿਸ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਬਿਕਰਮ ਸਿੰਘ ਮਜੀਠੀਆ, ਦਲਜੀਤ ਸਿੰਘ ਚੀਮਾ ਤੇ ਹੋਰ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਭਾਰਤਮਾਲਾ ਪ੍ਰੋਜੈਕਟ ਤਹਿਤ ਪੰਜਾਬ ਭਰ ਦੀਆਂ ਜ਼ਮੀਨਾਂ ਨੂੰ ਸੜਕਾਂ ਦੇ ਨਿਰਮਾਣ ਲਈ ਐਕਵਾਇਰ ਕਰਨ ਦੇ ਮਾਮਲੇ 'ਚ ਅਕਾਲੀ ਦਲ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ, ਕਿਉਂਕਿ ਅਕਾਲੀ ਦਲ ਨੇ ਕਿਹਾ ਸੀ ਕਿ ਜ਼ਿਮੀਦਾਰਾਂ ਨੇ ਜਿਵੇਂ ਧਰਨੇ ਵੀ ਲਾਏ ਹੋਏ ਲਗਾਤਾਰ ਮੋਹਾਲੀ 'ਚ ਵੀ ਚੱਲ ਰਹੇ ਨੇ ਕਿ ਜਿਹੜੀਆਂ ਜ਼ਮੀਨਾਂ ਸੜਕਾਂ ਕੱਢਣ ਲਈ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਉਹਨਾਂ ਦਾ ਮਾਰਕੀਟ ਦੇ ਹਿਸਾਬ ਦੇ ਨਾਲ ਸਰਕਾਰ ਵੱਲੋਂ ਭਾਅ ਨਹੀਂ ਦਿੱਤਾ ਜਾ ਰਿਹਾ, ਜਿਸ ਤੋਂ ਬਾਅਦ ਉਹਨਾਂ ਦੇ ਹੱਕ ਦੇ ਵਿੱਚ ਅੱਜ ਅਕਾਲੀ ਦਲ ਵੱਲੋਂ ਇਹ ਜਿਹੜਾ ਮਾਰਚ ਹੈ ਮੁੱਖ ਮੰਤਰੀ ਨਿਵਾਸ ਤੱਕ ਕੀਤਾ ਜਾਣਾ ਸੀ। ਇਹ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਤੋਂ ਅਰਦਾਸ ਕਰਨ ਉਪਰੰਤ ਇਹ ਸ਼ੁਰੂ ਹੋਇਆ ਸੀ ਮਾਰਚ, ਔਰ ਇਹਦੇ ਵਿੱਚ ਵੱਡੀ ਗਿਣਤੀ ਅਕਾਲੀ ਵਰਕਰਾਂ ਤੇ ਆਗੂਆਂ ਨੇ ਸ਼ਮੂਲੀਅਤ ਕੀਤੀ ਸੀ। ਸੋ ਕਿਸੇ ਨਾ ਕਿਸੇ ਤਰੀਕੇ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਕਿਸਾਨ ਹਮਾਇਤੀ ਹੋਣ ਦਾ ਪ੍ਰਮਾਣ ਹੈ ਜਿਹੜਾ ਉਹ ਦੇਣਾ ਚਾਹ ਰਹੇ ਨੇ, ਪਰ ਉਹ ਕਿੰਨੇ ਕਿੰਨਾ ਕੁ ਸਫਲ ਹੁੰਦੇ ਆ ਇਹ ਆਉਣ ਵਾਲੇ ਦਿਨਾਂ ਚ ਹੀ ਪਤਾ ਲੱਗੇਗਾ, ਕਿਉਂਕਿ ਹੁਣ ਤੱਕ ਜਿੰਨੇ ਵਾਰੀ ਵੀ ਉਹ ਕਿਸਾਨਾਂ ਦੇ ਹੱਕ ਦੀ ਜਾਂ ਗੱਲ ਕਰਦੇ ਆ ਤਾਂ ਉਹਨਾਂ ਦੀ ਸੋਸ਼ਲ ਮੀਡੀਆ ਤੇ ਰੱਜ ਕੇ ਜਿਹੜੀ ਖਿੱਲੀ ਵੀ ਉਡਾਈ ਜਾਂਦੀ ਰਹੀ ਹੈ। ਜੀ ਗਰੇਵਾਲ ਸਾਹਿਬ,
ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਚਿੰਦਰ ਆਪਾਂ ਹੁਣ 10 ਕਾਲਾਂ ਲੈਨੇ ਆ ਤੇ ਥੋੜਾ ਜਿਹਾ ਸੈਂਪਲ ਆਪਾਂ ਦੇਖਦੇ ਆ ਕਿ ਦੀਪ ਸਿੱਧੂ ਬਾਰੇ, ਦੀਪ ਸਿੱਧੂ ਦੀ ਜਿਹੜੀ ਪਾਰਟੀ ਹੈ ਕਿ ਵਾਰਿਸ ਪੰਜਾਬ ਦੇ ਪਾਰਟੀ ਰੱਖੀ ਆਪਦੀ,
ਵਾਰਿਸ ਪੰਜਾਬ ਦੇ
ਕੀ ਇਹਦਾ ਕੋਈ ਭਵਿੱਖ ਹੋਵੇਗਾ? ਕੀ ਇਹ ਦੀਪ ਸਿੱਧੂ ਹੁਣ ਵਾਰਿਸ ਪੰਜਾਬ ਦੇ ਪਾਰਟੀ ਦੀ ਕੋਈ ਕੁਛ ਕਰੇਗੀ? ਤਿੰਦਰ ਇੱਥੇ ਨਾ ਪਿਛਲੇ ਸਮਿਆਂ ਦੇ ਵਿੱਚ ਸਾਡੇ ਇੱਥੇ ਇੱਕ ਸਮਾਂ ਇੱਦਾਂ ਦਾ ਸੀਗਾ ਕਿ ਹਫ਼ਤਾਵਾਰੀ ਅਖਬਾਰਾਂ ਦੀ ਗਿਣਤੀ 21 ਹੋ ਗਈ ਸੀਗੀ, ਪੰਜਾਬੀ ਦੇ ਅਖਬਾਰਾਂ ਦੀ 21 ਹਫ਼ਤਾਵਾਰੀ ਅਖਬਾਰ ਹੁੰਦੇ ਸੀ ਇਕੱਲੇ ਪੰਜਾਬੀ ਦੇ, ਤੇ ਹੁਣ ਤਾਂ 3-4 ਰਹਿ ਗਏ ਨੇ, 5 ਰਹਿ ਗਏ ਨੇ ਸਾਰੇ ਅਖਬਾਰ ਇਦੋਂ ਵੱਧ ਨਹੀਂ ਗਏ। ਅੱਛਾ, ਉਦੋਂ ਹਰੇਕ 1-2 ਮਹੀਨੇ ਬਾਅਦ ਅਖਬਾਰ ਜਦੋਂ ਨਵਾਂ ਨਿਕਲਦਾ ਸੀ ਉਹਦੇ ਤੇ ਇੱਕ ਖਬਰ ਇਹ ਜ਼ਰੂਰ ਲੱਗੀ ਹੁੰਦੀ ਸੀਗੀ ਕਿ ਪੰਜਾਬੀ ਦੇ ਇੱਕ ਚੰਗੇ ਪਰਚੇ ਦੀ ਘਾਟ ਨੂੰ ਦੇਖਦਿਆਂ ਹੋਇਆਂ ਅਸੀਂ ਇਹ ਉਪਰਾਲਾ ਆਰੰਭ ਕੀਤਾ। ਮੈਨੂੰ ਲੱਗਦਾ ਦੀਪ ਸਿੱਧੂ ਦੀ ਵੀ ਅੱਜ ਇਹੋ ਜਿਹੀ ਹੀ ਸਪੀਚ ਹੋਵੇਗੀ ਕਿ ਜਿੱਦਾਂ ਦੀ ਉਹਨਾਂ ਨੇ ਗੱਲ ਕੀਤੀ ਹੈ ਕਿ ਇੱਥੇ ਜਿਹੜੀਆਂ ਬਾਕੀ ਪਾਰਟੀਆਂ ਨੇ ਉਹ ਲੋਕਾਂ ਨੂੰ ਵੰਡਣ ਤੇ ਲੱਗੀਆਂ ਹੋਈਆਂ ਨੇ, ਧਰਮਾਂ ਦੇ ਆਧਾਰ ਤੇ, ਸਿਆਸੀ ਧਿਰਾਂ ਦੇ ਆਧਾਰ ਦੇ ਉੱਤੇ ਤੇ ਜਾਤਾਂ ਦੇ ਆਧਾਰ ਦੇ ਉੱਤੇ, ਤੇ ਇਹਦੇ ਲਈ ਮੈਨੂੰ ਇੱਕ ਚੰਗੀ ਸਾਂਝੀ ਪਾਰਟੀ ਬਣਾਉਣ ਦੇ ਲਈ ਜ਼ਰੂਰਤ ਪੈ ਗਈ ਤੇ ਚੰਗੀ ਸਾਂਝੀ ਪਾਰਟੀ ਹੈ ਜਿਹੜੀ ਅਸੀਂ ਇਹ ਬਣਾ ਰਹੇ ਹਾਂ ਵਾਰਿਸ ਪੰਜਾਬ ਦੇ। ਕੀ ਆਧਾਰ ਰਹੇਗਾ ਇਸ ਪਾਰਟੀ ਦਾ, ਕੀ ਕੁਛ ਕਰ ਪਾਏਗੀ, ਜਾਂ ਬਸ ਉਹਦਾ ਇੱਦਾਂ ਹੀ ਹੈ ਜਿਹੜਾ ਕਿ ਬਈ ਖਬਰਾਂ ਦੇ ਵਿੱਚ ਰਹੇਗਾ, ਜ਼ਰੂਰ ਚਰਚਾ ਦੇ ਵਿੱਚ ਰਹੇਗਾ? ਕੀ ਕੋਈ ਵੱਡੀ ਧਿਰ ਇਹਦਾ ਸਹਿਯੋਗ ਦੇਵੇਗੀ ਜਾਂ ਨਹੀਂ? ਦੀਪ ਸਿੱਧੂ ਦਾ ਐਡਾ ਸੌਖਾ ਨਹੀਂ ਹੁੰਦਾ ਕਿਸੇ ਸਿਆਸੀ ਪਾਰਟੀ ਨੂੰ ਅੱਗੇ ਲੈ ਕੇ ਜਾਣਾ ਜਾਂ ਫਿਰ ਕਿਸੇ ਜਥੇਬੰਦੀ ਨੂੰ ਅੱਗੇ ਲੈ ਕੇ ਜਾਣਾ। ਜੇ ਅੱਜ ਕਿਸਾਨੀ ਜਥੇਬੰਦੀਆਂ ਅੱਗੇ ਚੱਲਦੀਆਂ ਨੇ, ਰਾਜੇਵਾਲ ਹੋਣਾ ਦੀ, ਅਗਰਾਹਾਂ ਹੋਣਾ ਦੀ, ਇਹਨਾਂ ਲੋਕਾਂ ਦੀ ਉਮਰ ਭਰ ਦੀ ਜਿਹੜੀ ਇਹ ਕਮਾਈ ਆ ਉਮਰਾਂ ਲਾ ਦਿੱਤੀਆਂ ਨੇ ਉਹਨਾਂ ਨੇ ਇਸ ਪਾਸੇ, ਔਰ ਨਿੱਠ ਕੇ ਲੱਗੇ ਰਹੇ ਨੇ, ਆਖਿਰ ਜਾ ਕੇ ਅੱਜ ਇਹਨਾਂ ਦਾ ਨਾਂ ਲੋਕਾਂ ਦੇ ਸਾਹਮਣੇ ਆਇਆ। ਤੇ ਦੀਪ ਸਿੱਧੂ ਹੋਣੀ ਕੁਝ ਇੱਕ ਭਾਸ਼ਣ ਦੇ ਕੇ, ਤੱਤੇ ਭਾਸ਼ਣ ਦੇ ਕੇ ਤੇ ਕੁਝ ਇੱਕ ਏਦਾਂ ਦਾ ਕੰਮ ਕਰਕੇ ਤੇ ਇਹ ਜਿਹੜੇ ਅੱਜ ਆਪਣੀ ਸਿਆਸੀ ਪਾਰਟੀ ਬਣਾਉਣ ਦੇ ਲਈ ਤੁਰ ਪਏ ਨੇ। ਸੋ ਇਹਦੇ ਲਈ ਮੈਂ ਕਹਾਂਗਾ 416-620-1778 ਸਟੂਡੀਓ ਨੰਬਰ ਹੈ, ਸਿਰਫ 7-8 ਮਿੰਟ ਆਪਾਂ ਤੁਹਾਡੀਆਂ ਕਾਲਾਂ ਲੈਣੀਆਂ ਨੇ। 416-620-1778 ਪਹਿਲੀ ਕਾਲ ਦੇ ਉੱਤੇ ਚੱਲ ਰਹੇ, ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂਜੀ, ਆਪਣੇ ਗਰੇਵਾਲ ਸਾਹਿਬ
ਜੀ,
ਦੀਪ ਸਿੱਧੂ ਦਾ ਪੰਜਾਬ ਵਿੱਚ ਕੋਈ ਆਧਾਰ ਨਹੀਂ ਜੀ, ਉਹ ਬਿਲਕੁਲ ਲੋਕ ਉਹਨੂੰ ਲਾਈਕ ਨਹੀਂ ਕਰਦੇ, ਉਹ ਚਾਹੇ ਪਾਰਟੀ ਬਣਾਵੇ ਚਾਹੇ ਬਣਾਵੇ ਉਹਨੂੰ ਕੋਈ ਰਿਸਪੋਂਸ ਨਹੀਂ ਮਿਲਣੀ। ਅੱਛਾ, ਮੈਂ ਗਰੇਵਾਲ ਸਾਹਿਬ ਇੱਕ ਹੋਰ ਰਿਕੁਐਸਟ ਕਰਨਾ ਚਾਹੁੰਦਾ ਆਪਣੇ ਫਤਵੀਰ ਸਾਹਿਬ ਨੂੰ, ਇਹ ਜਿਹੜੇ ਮਤਲਬ ਦੋ ਡੀ ਜੀ ਪੀ ਔਰ ਜਿਹੜੇ ਐਡਵੋਕੇਟ ਜਨਰਲ ਬਣਾਏ ਆ ਫਤਵੀਰ ਸਾਹਿਬ, ਮੈਨੂੰ ਇਹ ਪਤਾ ਲੱਗਿਆ ਇਹਦੇ ਵਿੱਚ ਕਾਫੀ ਪੈਸਾ ਪ੍ਰਯੋਗ ਕੀਤਾ ਗਿਆ, ਤੁਸੀਂ ਇਹਦੇ ਬਾਰੇ ਵੀ ਆਪਣੇ ਕੋਈ ਹਿੰਟ ਦੇ ਦੇਣੇ ਨਾਲ, ਬਹੁਤ ਤੁਹਾਡਾ ਧੰਨਵਾਦ।
ਥੈਂਕ ਯੂ। ਕੁਇਕਲੀ ਫਤਿਹਪੁਰ ਸਾਹਿਬ ਤੇ ਉਦੋਂ ਬਾਅਦ ਅਗਲੀ ਕਾਲ 416-620-1778 ਸਟੂਡੀਓ ਨੰਬਰ ਹੈ। ਦੀਪ ਸਿੱਧੂ ਦੀ ਨਵੀਂ ਬਣਾਈ ਪਾਰਟੀ ਕੀ ਕੋਈ ਕਾਮਯਾਬੀ ਹਾਸਲ ਕਰ
ਗਰੇਵਾਲ ਸਾਹਿਬ?
ਬਿਲਕੁਲ ਨਹੀਂ ਜੀ,
ਬਿਲਕੁਲ ਬਿਲਕੁਲ ਗਰੇਵਾਲ ਸਾਹਿਬ, ਦੀਪ ਸਿੱਧੂ ਦੇ ਨਾਲ ਜਿਹੜੇ ਸ਼ੁਰੂਆਤੀ ਦਿਨਾਂ 'ਚ ਜਦੋਂ ਸਿੰਘੂ ਮੋਰਚਾ ਚਾਹੇ ਉਹ ਸ਼ੰਭੂ ਬਾਰਡਰ ਤੇ ਬੈਠੇ ਸੀ ਪਹਿਲਾਂ ਅੰਬਾਲੇ ਦੇ ਕੋਲ, ਸੋ ਉਸ ਵੇਲੇ ਤੋਂ ਜਿਹੜੇ ਉਹਦੇ ਨਾਲ ਤੁਰੇ ਸੀਗੇ ਕੁਝ ਵਿਅਕਤੀ ਸੀਗੇ, ਜਿਨ੍ਹਾਂ ਚੋਂ ਮੈਂ ਨਾਮ ਨਹੀਂ ਲੈਣਾ ਚਾਹੁੰਦਾ, ਉਹਨਾਂ ਚੋਂ ਇੱਕ ਵਿਅਕਤੀ ਹੈ ਜਿਹੜਾ ਉਹ ਕਿਸੇ ਇੱਕ ਨਿੱਜੀ ਚੈਨਲ ਦਾ ਮਾਲਕ ਵੀ ਹੈ ਔਰ ਇੱਕ ਨਾਮੀ ਵਕੀਲ ਵੀ ਹੈ, ਸੋ ਉਹਨਾਂ ਨੇ ਵੀ ਉਹਦਾ ਸਾਥ ਹੈ ਜਿਹੜਾ ਛੱਡ ਦਿੱਤਾ ਹੈ। ਔਰ ਉਸ ਤੋਂ ਇਲਾਵਾ ਵਾਰਿਸ ਪੰਜਾਬ ਦੇ ਨਾਲ ਕੌਣ ਜੁੜੇਗਾ, ਮੈਨੂੰ ਨਹੀਂ ਲੱਗਦਾ ਕੋਈ ਉਹਦੇ ਨਾਲ ਕੋਈ ਬਹੁਤ ਵੱਡੇ ਚਿਹਰੇ ਜਾਂ ਲੋਕ ਜੁੜਨਗੇ, ਕਿਉਂਕਿ ਪਾਰਟੀ ਨੂੰ ਚਲਾਉਣ ਲਈ ਤੁਹਾਡਾ ਸਟੈਂਡ ਹੋਣਾ ਚਾਹੀਦਾ ਹੈ। ਸੋ ਜਿਹੜਾ ਦੀਪ ਸਿੱਧੂ ਹੋਰਾਂ ਦਾ ਨਹੀਂ ਰਿਹਾ,
ਸ਼ਾਰਟ ਰੱਖੋ ਤਿੰਨ ਦੀ, ਆਪਾਂ ਸਿਰਫ 10 ਕੁ ਕਾਲਾਂ ਲੈ ਸਕਾਂਗੇ, ਆਪਣੇ ਪਾਸ 6 ਮਿੰਟ ਹੋਰ ਨੇ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ
ਜੀ ਸਰ।
ਓਕੇ ਜਗਦੀਸ਼ ਜੀ, ਜਿਹੜੀ ਮੈਂ ਤਾਂ ਸਿਰਫ ਇਸ ਗੱਲ ਦਾ ਧਾਰਨੀ ਹੈ ਕਿ ਜਿਹੜੀ ਪਾਰਟੀ ਕੋਈ ਵੀ ਪੰਜਾਬ ਦੇ ਵਿੱਚ ਹੋਵੇ, ਜਿੰਨਾ ਚਿਰ ਉਹ ਪੰਜਾਬ ਦੀ ਪਾਰਟੀ ਨਹੀਂ, ਉਹਨਾਂ ਚਿਹਰਾ ਇਹ ਦਿੱਲੀ ਦੇ ਰਹਿਮ ਤੇ ਤੁਸੀਂ ਦੇਖ ਲਓ ਇਹ ਗੁਲਾਮੀ ਆ ਜਾਂ 50-60 ਸਾਲ ਕੱਢ ਲਈ ਆ, ਹੋਰ ਜੇ 50-60 ਕੱਢ ਲਓ ਬਸ਼ੱਕ, ਭਾਵੇਂ ਉਹ ਦੀਪ ਸਿੱਧੂ ਠੀਕ ਆ ਨਹੀਂ, ਪਰ ਜੇ ਚੰਗੇ ਅਕਸ ਵਾਲੇ ਬੰਦੇ ਜਾਂ ਚੰਗੇ ਅਕਸ ਵਾਲੇ ਬੰਦੇ ਲੈ ਕੇ ਤੁਰੂਗਾ, ਇਹ ਕੋਈ ਜ਼ਰੂਰੀ ਨਹੀਂ ਵੀ ਇੱਕ ਵਾਰੀ ਚ ਹੋ ਜਾਵੇ, ਦੋ ਤਿੰਨ ਟਰਮਾਂ ਦੇ ਵਿੱਚ ਪੰਜਾਬ ਦੀ ਪਾਰਟੀ ਨੇ ਇਹ ਹੋਣਾ ਹੀ ਹੋਣਾ ਕਿ ਦਿੱਲੀ ਦੇ ਸਿਰ ਤੇ ਤੁਸੀਂ ਗੁਲਾਮੀ ਕੱਟ ਸਕਦੇ ਆ ਜਾਂ ਨਹੀਂ ਮਾਣ ਸਕਦੇ।
ਬਹੁਤ ਮਿਹਰਬਾਨੀ ਖੇਤਰੀ ਪਾਰਟੀ ਹੀ ਇੰਨੀ ਸਟਰੋਂਗ ਹੋਵੇ ਜਿਸ ਨੂੰ ਦਿੱਲੀ ਤੋਂ ਹੁਕਮ ਨਾ ਲੈਣਾ ਪਵੇ, ਅਜਿਹੀ ਪਾਰਟੀ ਹਜੇ ਤੱਕ ਕੋਈ ਵੀ ਸਾਹਮਣੇ ਨਹੀਂ ਆਏਗੀ। ਅਕਾਲੀ ਦਲ ਕਾਫੀ ਸਟਰੋਂਗ ਰਿਹਾ ਪਰ ਉਹ ਵੀ ਦਿੱਲੀ ਤੇ ਬੀਜੇਪੀ ਦੇ ਨਾਲ ਹੀ ਨਿਰਭਰ ਰਿਹਾ ਜਾਂ ਹੋਰਾਂ ਪਾਰਟੀਆਂ ਦੇ ਉੱਤੇ ਨਿਰਭਰ ਰਿਹਾ ਵਾ, ਪਰ ਉਹ ਵੀ ਇੱਕ ਪੂਰੀ ਖੇਤਰੀ ਪਾਰਟੀ ਪੂਰੀ ਤਰ੍ਹਾਂ ਨਹੀਂ ਬਣ ਸਕੇਗੀ ਸਟਰੋਂਗ, ਜਿਹੜੀ ਇਕੱਲੀ ਆਪਣੇ ਬਲਬੂਤੇ ਦੇ ਉੱਤੇ ਪੰਜਾਬ ਦੀ ਸਰਕਾਰ ਬਣਾ ਸਕੀ ਹੈ। ਪੰਜਾਬ ਦੀ ਇੱਕ ਸਟਰੋਂਗ ਖੇਤਰੀ ਪਾਰਟੀ ਹੋਣੀ ਬਹੁਤ ਜ਼ਰੂਰੀ ਹੈ। ਥੈਂਕ ਯੂ ਤੁਹਾਡੀ ਕਾਲ ਦੇ, ਤੇ ਦੀਪ ਸਿੱਧੂ ਕਿਸ ਲੈਵਲ ਤੇ ਪਹੁੰਚ ਸਕੇਗਾ ਜਾਂ ਨਹੀਂ ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ। ਸਵਾਗਤ ਹੈ ਪ੍ਰੋਗਰਾਮ ਵਿੱਚ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਪਾਰਟੀ ਪੰਜਾਬ 'ਚ ਜ਼ਰੂਰ ਬਣਨੀ ਚਾਹੀਦੀ ਹੈ, ਨਹੀਂ ਤਾਂ ਫਿਰ ਇਹ ਆ ਵੀ ਜਾਂ ਅਕਾਲੀ ਆਉਣਗੇ ਜਾਂ ਕਾਂਗਰਸ ਆਊਗੀ ਜਾਂ ਆਮ ਆਦਮੀ ਆਊਗੀ। ਬੰਦੇ ਕਹਿੰਦੇ ਬੰਦੇ ਲੱਭੋ ਜੀ, ਚੰਗੇ ਬੰਦੇ ਲੱਭੋ, ਇਹਨੇ ਤਾਂ ਆਪਾਂ ਦੇਖ ਲਏ ਲੋਕਾਂ ਨੇ, ਜੇ ਪਾਰਟੀ ਨਹੀਂ ਆਉਂਦੀ ਚਾਹੇ ਦੀਪ ਸਿੱਧੂ ਬਣਾਵੇ ਚਾਹੇ ਕੋਈ ਹੋਰ ਬਣਾਵੇ, ਕੋਈ ਪੰਜਾਬ ਦਾ ਹੀਲਾ ਨਹੀਂ ਹੈ ਜੀ। ਜਿਵੇਂ ਹੁਣ ਕਿਸਾਨ ਆਗੂ ਉਹ ਸਾਰੇ ਜੁੜੇ ਹੋਏ ਆ, ਕੋਈ ਕਾਂਗਰਸ ਨਾਲ ਜੁੜਿਆ ਹੋਇਆ, ਕੋਈ ਅਕਾਲੀ ਨਾਲ ਜੁੜਿਆ ਹੋਇਆ।
ਜੀ 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 ਜੀ,
ਇਹ ਗੱਲ ਆ। ਹੁਣ ਉਹ ਸੋਚਦੇ ਵੀ ਬੰਦੇ ਜਿਹੜੇ ਆਏ ਆ ਸਾਡੇ ਮਗਰ ਆਏ ਆ, ਬੰਦੇ ਤਾਂ ਲੋਕੀ ਆਪਣੇ ਤਕਲੀਫਾਂ ਨੂੰ ਆਏ ਆ।
ਦੀਪ ਸਿੱਧੂ ਨੂੰ ਅਜੇ ਕੋਈ ਸਹਿਯੋਗ ਮਿਲਣ ਦੀ ਸੰਭਾਵਨਾ ਨਹੀਂ ਗੀ ਸਿੱਧੂ ਸਾਹਿਬ?
ਨਹੀਂ ਮਿਲੂਗਾ, ਬਥੇਰਾ ਸਹਿਯੋਗ ਮਿਲੂਗਾ ਉਹਨੂੰ ਜੀ। ਉਹ ਬੰਦਾ ਜੋ ਗੱਲ ਕਰਦਾ ਸਹੀ ਕਰਦਾ, ਪਰ ਜਿਹੜੇ ਕਿਸਾਨ ਆਗੂ ਆ ਨਾ, ਇਹ ਨਾ ਕਿਸੇ ਨਾਲ ਜੁੜੇ ਹੋਏ ਆ, ਜਿੰਨਾ ਇਹਨਾਂ ਦਾ ਪੁਰਾਣਾ ਤਜਰਬਾ ਉਨਾ ਹੀ ਪੁਰਾਣਾ ਤਜਰਬਾ ਇਹਨਾਂ ਦੇ ਗੌਰਮੈਂਟਾਂ ਨਾਲ ਜੁੜੇ ਹੋਣ ਦਾ ਵੀ ਹੈਗਾ। ਪਰ ਨਵੀਂ ਪਾਰਟੀ ਆਉਣੀ ਚਾਹੀਦੀ ਆ, ਜੇ ਦੀਪ ਸਿੱਧੂ ਲਿਆ ਰਿਹਾ ਬਹੁਤ ਵਧੀਆ ਗੱਲ ਆ, ਜੇ ਕੋਈ ਹੋਰ ਜਾਣੀ ਪਾਰਟੀ ਆਉਣੀ ਚਾਹੀਦੀ, ਨਹੀਂ ਤਾਂ ਫਿਰ ਉਹੀ ਲੋਕਾਂ ਨੇ ਪਾਣੀ ਆ, ਕਾਂਗਰਸ ਨੂੰ ਵੋਟਾਂ ਪਾਉਣੀਆਂ, ਅਕਾਲੀ ਨੂੰ ਪਾਉਣੀ ਜਾਂ ਬੀਜੇਪੀ ਨੂੰ, ਉਹਨੂੰ ਪਾਉਣੀ ਬੀਜੇਪੀ ਨੂੰ ਪਾਉਣੀ, ਆਮ ਆਦਮੀ ਨੂੰ, ਇਹ ਤਾਂ ਉਹੀ ਕੁਛ ਹੋ ਜਾਣਾ ਫਿਰ। ਕੋਈ ਚੇਂਜ ਨੀ ਹੋਣੀ, ਚੇਂਜ ਹੋਣੀ ਚਾਹੀਦੀ ਹੈ ਜੀ।
ਥੈਂਕ ਯੂ ਤੁਹਾਡੀ ਕਾਲ ਦੇ ਲਈ, ਅਗਲੀ ਕਾਲ ਦੇ ਉੱਤੇ ਚੱਲਦੇ ਆ ਜੀ। ਸਵਾਗਤ ਆ ਪ੍ਰੋਗਰਾਮ ਵਿੱਚ।
ਬੇਵਾ ਸਾਹਿਬ
ਜੀ। ਜੈ ਸਰ।
ਅੱਛਾ, ਤੁਸੀਂ ਇਹ ਫਤਿਹਪੁਰੀ ਸਾਹਿਬ ਨੇ ਇੱਕ ਦੋ ਸੈਂਟੈਂਸ ਨਾਲ ਐਡ ਕੀਤੇ ਆ, ਮੈਂ ਟੋਟਲੀ ਇਹਨਾਂ ਦੇ ਨਾਲ ਸਹਿਮਤ ਨਹੀਂ ਹੈ। ਇਹਨਾਂ ਨੇ ਕਿਹਾ ਕਿ ਬਰਿੰਦਰ ਸਿੰਘ ਹੂੜਾ ਨਾਰਾਜ਼ ਚੱਲਦੇ ਪਏ ਆ, ਬਿਲਕੁਲ ਗੱਲ ਗਲਤ ਹੈ। ਬਰਿੰਦਰ ਸਿੰਘ ਹੂੜਾ ਬਹੁਤ ਪੁਰਾਣੇ ਕਾਂਗਰਸੀ ਆ, ਮਹਾਤਮਾ ਗਾਂਧੀ ਤੋਂ ਪਹਿਲਾਂ ਤੋਂ ਉਹਨਾਂ ਦੇ ਫਾਦਰ ਵਾਈਸ ਚੇਅਰਮੈਨ ਸੀਗੇ, ਕਿਲੇ ਕੰਸਟੀਟਿਊਸ਼ਨ ਬਣਿਆ ਡਾਕਟਰ ਅੰਬੇਦਕਰ ਦਾ, ਚੌਧਰੀ ਰਣਵੀਰ ਸਿੰਘ ਉਹਨਾਂ ਦੇ ਲੜਕੇ ਆ। ਦੂਸਰਾ ਵੀਰ ਬਰਿੰਦਰ ਸਿੰਘ ਦੀ ਫੈਮਿਲੀ ਉਹ ਕੈਪਟਨ ਸਾਹਿਬ ਦੇ ਰਿਸ਼ਤੇਦਾਰ ਹੈ, ਔਰ ਉਹਦੇ ਫਾਦਰ ਦੇਖ ਲਓ ਕਿ 5-6 ਦਫਾ ਚੀਫ ਮਿਨਿਸਟਰ ਰਹੇ ਨੇ, ਉਹ ਬਹੁਤ ਪੁਰਾਣੇ ਕਾਂਗਰਸੀ ਹੈ, ਉਹ ਆਪਣਾ ਨਾਮ ਬਦਨਾਮ ਨਹੀਂ ਕਰ ਸਕਦੇ, ਉਹ ਬਿਲਕੁਲ ਕੈਪਟਨ ਸਾਹਿਬ ਦੇ ਕਿਹੜੇ ਹਮਾਇਤੀ ਹੈ, ਉਹ ਇਹੋ ਜਿਹੀਆਂ ਅਫਵਾਹਾਂ ਉਡਾਉਂਦੇ ਆ, ਔਰ ਕਿਉਂਕਿ ਕੈਪਟਨ ਸਾਹਿਬ ਨੂੰ ਹੋਰ ਕੋਈ ਵੀ ਕਿਤਿਓਂ ਵੀ ਸਪੋਰਟ ਮਿਲਣ ਵਾਲੀ ਨਹੀਂ ਹੈ।
ਆਲਰਾਈਟ, ਥੈਂਕ ਯੂ ਜੈਸ ਸਾਹਿਬ। ਆਪਾਂ ਇਹਦੇ ਤੇ ਹੋਰ ਕੱਲ ਨੂੰ ਗੱਲ ਕਰਾਂਗੇ। ਇਸ ਸਮੇਂ ਦੀਪ ਸਿੱਧੂ ਦੇ ਬਾਰੇ ਚ ਕੋਈ ਸਾਡਾ ਸੋਤਾ ਕਾਲ ਕਰਨੀ ਚਾਹੀਏ ਅਗਲੀ ਕਾਲ ਦੇ ਉੱਤੇ ਜੀ? ਸਵਾਗਤ ਹੈ ਪ੍ਰੋਗਰਾਮ ਵਿੱਚ।
ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ ਭਾਜੀ, ਗੱਲਬਾਤ ਵੀ ਜਿੱਦਾਂ, ਚਲੋ ਮੈਂ ਵੀ ਚਾਹੁੰਦਾ ਵੀ ਕੋਈ ਖੇਤਰੀ ਪਾਰਟੀ ਆਉਣੀ ਚਾਹੀਦੀ ਆ, ਬਟ ਜੇ ਆਪਾਂ ਨਾ ਉਸ ਢਾਂਚੇ ਨੂੰ ਆਪਾਂ ਦੇਖਦੇ ਆ, ਸਾਰੇ ਬੰਦੇ ਕਹਿ ਤਾਂ ਰਹੇ ਵੀ ਇੱਕ ਖੇਤਰੀ ਪਾਰਟੀ ਆ ਜਾਵੇ, ਕੋਈ ਮੈਨੂੰ ਜਵਾਬ ਦੇ ਸਕਦਾ ਆ ਵੀ ਕੱਲ ਨੂੰ ਖੇਤਰੀ ਪਾਰਟੀ, ਅੱਜ ਜੇ ਕੈਪਟਨ ਸਾਹਿਬ ਸੀਗੇ ਜਾਂ ਕੋਈ ਵੀ ਹੋਰ ਪਾਰਟੀ ਹੋਵੇ, ਸਾਡਾ ਕਣਕ ਤੇ ਝੋਨਾ ਉਹ ਆਪ ਚੱਕ ਸਕਦੇ ਆ? ਜੇ ਦਿੱਲੀ ਗੌਰਮੈਂਟ ਉੱਥੋਂ ਪੈਸਾ ਨਾ ਰਿਲੀਜ਼ ਕਰੂਗੀ ਜਾਂ ਕੁਛ ਆ, ਤੇ ਕੀ ਆਪਣਾ ਅਸੀਂ ਆਪ ਸਭ ਕੁਛ ਕਰ ਸਕਦੇ ਆ? ਨੰਬਰ 2, ਜਦੋਂ ਵੀ ਕੋਈ ਆਪਣੀ ਐਸੀ ਇੰਡੀਵਿਜੁਅਲ, ਜਿੱਦਾਂ ਉਦੋਂ ਆਪਣਾ ਦੌਰ ਪਿੱਛੇ ਵੀ ਚੱਲਿਆ ਸੀ, ਜਦੋਂ ਆਪਣੀਆਂ ਮੰਗਾਂ ਤੇ ਗੱਲ ਆਉਣੀ ਆ ਉਦੋਂ ਆਪਣੀ ਟਸਲ ਹੀ ਹੋਣੀ ਆ ਸੈਂਟਰ ਦੇ ਨਾਲ, ਤੇ ਜਦੋਂ ਟਸਲ ਹੋਣੀ ਆ ਫਿਰ ਉਹੀ ਗੱਲ ਆਉਣੀ ਆ ਵੀ ਇਹ ਸਾਨੂੰ ਵੱਖ ਕਰ ਦਿਓ ਜਾਂ ਫਿਰ, ਹਨਾ। ਫਿਰ ਗੱਲ ਇਹ ਆ ਵੀ ਇਹ ਛੋਟੀਆਂ ਗੱਲਾਂ ਨੀ ਗੀਆਂ, ਜਿੱਦਾਂ ਆਪਾਂ ਕਹਿ ਦੀਦਾ ਆ ਵੀ ਦਿੱਲੀ ਤੋਂ ਬਗੈਰ, ਵੀ ਦਿੱਲੀ ਤੋਂ ਆਰਡਰ ਨੀ ਲੈਣੇ। ਮੈਂ ਕਹਿੰਦਾ ਇਸ ਵੇਲੇ ਖੇਤਰੀ ਪਾਰਟੀ ਵੀ ਆ ਜਾਵੇ, ਉਹ ਜਿਹੜੀ ਪਾਰਟੀ ਦਿੱਲੀ ਤੋਂ ਬਗੈਰ ਨਹੀਂ ਚੱਲ ਸਕਦੀ। ਅਸੀਂ ਆਪਣੇ ਪਾਣੀਆਂ ਦੀ ਗੱਲ ਕਰਾਂਗੇ, ਅਸੀਂ ਆਪਣੇ ਹੋਰ ਸੋਰਸਾਂ ਦੀ ਗੱਲ ਕਰਾਂਗੇ ਜਿਹੜੀਆਂ ਉਹਨਾਂ ਨੂੰ ਨਾ ਮਨਜ਼ੂਰ ਹੋਣੀਆਂ। ਮੁੜ ਕੇ ਆ ਕੇ ਅਸੀਂ ਸਾਡਾ ਕਣਕ ਝੋਨਾ ਹੀ ਨਹੀਂ ਚੱਕ ਹੋਣਾ ਸਾਡੇ ਤੋਂ ਆਪਣੀ ਸਟੇਟ ਤੋਂ। ਸੋ ਇਹ ਚੀਜ਼ਾਂ ਬੜੀਆਂ ਡੂੰਘੀਆਂ ਆ, ਇਹ ਦੀਪ ਸਿੱਧੂ ਦੇ ਕਹਿਣ ਦੇ ਨਾਲ ਕੁਛ ਨਹੀਂ ਹੋ ਜਾਣਾ। ਇਹਦੇ ਢਾਂਚੇ ਪਹਿਲਾਂ ਤਿਆਰ ਕਰਨੇ ਪੈਣੇ ਵੀ ਅਸੀਂ ਗਾਹ ਕਰਨਾ ਕੀ ਆ, ਸਾਡੇ ਉਹ ਬਹੁਤ ਛੇਤੀ ਅਸੀਂ ਉਤਸ਼ਾਹਿਤ ਹੋ ਜਾਂਦੇ ਕਿਸੇ ਤੋਂ, ਪਰ ਉਹਦੀ ਜੜ ਨੂੰ ਤਾਂ ਫੜੋ ਵੀ ਜੜ ਕਿੱਥੇ ਪਈ ਆ।
ਧੰਨਵਾਦ ਤੁਹਾਡੀ ਕਾਲ ਦੇ ਲਈ, ਲਾਸਟ ਕਾਲ ਲਵਾਂਗਾ, ਉਸ ਤੋਂ ਬਾਅਦ ਸਾਡਾ ਸਮਾਂ ਫਿਰ ਅਗਲੇ ਆਵਰ ਦੇ ਵਿੱਚ ਐਂਟਰ ਕਰਾਂਗੇ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਸਤਿ ਸ਼੍ਰੀ ਅਕਾਲ ਜੀ।
ਸਤਿੰਦਰ ਜੀ ਜੀ ਆਇਆਂ ਨੂੰ ਕੁਇਕ ਪਲੀਜ਼।
ਹਾਂਜੀ ਹਾਂਜੀ ਜੀ, ਮੈਂ ਤਾਂ ਕਹਿੰਦਾ ਜੀ ਇੱਕ ਪਾਰਟੀ ਅਕਾਲੀ ਤਾਂ ਹੈਗੀ ਆ, ਇਹ ਦੀਪ ਸਿੱਧੂ ਨੇ ਵੀ ਆਪਣੀ ਬਣਾ ਲਈ, ਦੋ ਤਿੰਨ ਖੇਤਰੀ ਪਾਰਟੀਆਂ ਹੋਣੀਆਂ ਚਾਹੀਦੀਆਂ ਸਟਰੋਂਗ, ਔਰ ਸਿੱਧੂ ਵੀ ਆਪਣੀ ਨਵੀਂ ਪਾਰਟੀ ਬਣਾ ਲਵੇ, ਹੁਣ ਇਹ ਵਧੀਆ ਮੌਕਾ ਆ। ਸੋ ਇੱਕ ਸਿੱਧੂ ਦੀ ਪਾਰਟੀ ਹੋ ਗਈ, ਇੱਕ ਅਕਾਲੀਆਂ ਦੀ ਹੋ ਗਈ, ਇੱਕ ਦੀਪ ਸਿੱਧੂ ਦੀ ਹੋ ਗਈ, ਤੇ ਦੀਪ ਸਿੱਧੂ ਆਪਣੇ ਬਲਵੰਤ ਸਿੰਘ ਰਾਮੂ ਵਾਲਿਆਂ ਨੂੰ ਪ੍ਰੈਜੀਡੈਂਟ ਬਣਾ ਦੇਣ ਜੀ।
ਓਕੇ ਧੰਨਵਾਦ। ਤਿੰਦਰ ਆਖਰੀ ਕੋਈ ਕਮੈਂਟ ਕਰਨਾ ਚਾਹੋ?
ਗਰੇਵਾਲ ਸਾਹਿਬ ਬਿਲਕੁਲ, ਜਿਹੜੀਆਂ ਖੇਤਰੀ ਪਾਰਟੀਆਂ ਉਹਨਾਂ ਦਾ ਹੋਣਾ ਬਹੁਤ ਜ਼ਰੂਰੀ ਹੈ, ਸਟਰੋਂਗ ਹੋਣਾ ਵੀ ਜ਼ਰੂਰੀ ਹੈ, ਪਰ ਕੇਂਦਰ ਸਰਕਾਰ ਨਾਲ ਟਕਰਾਅ ਦੀ ਸਥਿਤੀ 'ਚ ਕੋਈ ਵੀ ਪਾਰਟੀ ਸਰਵਾਈਵ ਨਹੀਂ ਕਰ ਸਕਦੀ। ਉਹਦੇ 'ਚ ਸੂਬਿਆਂ ਦਾ ਨੁਕਸਾਨ ਹੀ ਨੁਕਸਾਨ ਹੈ, ਕਿਉਂਕਿ GST ਦਾ ਜਿਹੜਾ ਵੱਡਾ ਪੈਸਾ ਸੂਬਿਆਂ ਨੂੰ ਆਉਂਦਾ ਹੈ, ਉਹ ਪਹਿਲਾਂ GST ਦਾ ਪੈਸਾ ਕੇਂਦਰ ਕੋਲ ਜਾਂਦਾ ਹੈ, ਫਿਰ ਕੇਂਦਰ ਸਰਕਾਰ ਸੂਬਿਆਂ ਨੂੰ ਦਿੰਦੀ ਹੈ, ਕਈ ਵਾਰੀ 5,000 ਕਰੋੜ 7,000 ਕਰੋੜ ਜਿਵੇਂ ਪੰਜਾਬ ਦਾ ਕਈ ਕਈ ਮਹੀਨੇ ਖੜਿਆ ਰਹਿੰਦਾ ਹੈ। ਸੋ ਇਸ ਕਰਕੇ ਕੇਂਦਰ ਸਰਕਾਰ ਦੇ ਨਾਲ ਟਕਰਾਅ ਵਾਲੀ ਸਥਿਤੀ ਕੋਈ ਵੀ ਸੂਬਾ ਸਰਕਾਰ ਹੈ ਜਿਹੜੀ ਜੇ ਕਰਦੀ ਹੈ ਤਾਂ ਉਹ ਪੂਰੀ ਸਟੇਟ ਦਾ ਵੀ ਨੁਕਸਾਨ ਹੁੰਦਾ ਹੈ। ਔਰ ਇੱਕ ਨਵੀਂ ਖਬਰ ਗਰੇਵਾਲ ਸਾਹਿਬ ਸਾਹਮਣੇ ਆਈ ਹੈ ਕਿ ਅਮਿਤ ਸ਼ਾਹ ਨੂੰ ਮਿਲਣ ਵਾਸਤੇ ਕੈਪਟਨ ਅਮਰਿੰਦਰ ਪਹੁੰਚ ਗਏ ਹੈ, ਉਹਨਾਂ ਚ ਮੁਲਾਕਾਤ ਹੋਣੀ ਹੈ, ਸੋ ਅੱਜ ਕੋਈ ਵੱਡਾ ਸਿਆਸੀ ਧਮਾਕਾ ਵੀ ਹੋ ਸਕਦਾ ਹੈ।
ਅਮਿਤ ਸ਼ਾਹ ਨਾਲ ਮੁਲਾਕਾਤ ਲਈ ਕੈਪਟਨ ਅਮਰਿੰਦਰ ਸਿੰਘ ਜੀ ਪਹੁੰਚ ਗਏ ਨੇ
ਜੀ।
ਕੱਲ ਤਾਂ ਕਹਿੰਦੇ ਸੀ ਅਸੀਂ ਸਿਰਫ ਆਪਣਾ ਕਪੂਰਥਲਾ ਹਾਊਸ ਖਾਲੀ ਕਰਨ ਆਏ ਹਾਂ।
ਗਰੇਵਾਲ ਸਾਹਿਬ, ਆਪਾਂ ਜਦੋਂ ਛੋਟੇ ਹੁੰਦੇ ਸੀ ਅਕਸਰ ਆਪਾਂ ਦੇਖਦੇ ਸੀ ਕਿ ਸਾਈਕਲ ਦੇ ਨਾਲ ਇੱਕ ਸਟੈਂਡ ਹੁੰਦਾ ਸੀ, ਸਟੈਂਡ ਦੇ ਵਿੱਚ ਆਲੇ ਇੱਕ ਕੜਿੱਕੀ ਜੀ ਹੁੰਦੀ ਸੀ, ਉਹ ਲਾ ਦਿੰਦੇ ਸੀ ਤਾਂ ਜਦੋਂ ਖਿੱਚਦੇ ਸੀ ਸਟੈਂਡ ਉੱਤਰਦਾ ਨਹੀਂ ਸੀ। ਸੋ ਲੀਡਰਾਂ ਦੇ ਸਟੈਂਡ ਹੁੰਦੇ ਆ ਪਰ ਉਹ ਕੜਿੱਕੀ ਨਹੀਂ ਹੁੰਦੀ, ਉਹ ਕਦੇ ਵੀ ਲਾਇਆ ਜਾ ਸਕਦਾ।
ਸੋ ਆਪਾਂ ਹਰ ਰੋਜ਼ ਅਰਦਾਸ ਕਰਦੇ ਹਾਂ, ਅਰਦਾਸ ਦੇ ਵਿੱਚ ਆਪਾਂ ਇਹ ਵੀ ਕਹਿ ਦਈਏ ਜੇ ਕਿ ਸਾਡੇ ਲੀਡਰਾਂ ਨੂੰ ਸਟੈਂਡ ਦਾਨ ਬਖਸ਼ਿਆ ਜਾਵੇ, ਵਾਹਿਗੁਰੂ ਤੋਂ ਇਹ ਵੀ ਮੰਗ ਕਰ ਲਈਏ।
ਗਰੇਵਾਲ ਸਾਹਿਬ, ਤੁਸੀਂ ਕੋਈ ਵੀ ਜਿਹੜੀ ਅਰਦਾਸ ਵਾਲੀ ਗੱਲ ਹੈ ਜਾਂ ਹੋਰ ਹੈ ਉਹਦੇ ਚ ਕੁਛ ਵੀ ਅਮੈਂਡਮੈਂਟ ਨਹੀਂ ਕਰਨਾ, ਆਪਣੇ ਕੋਲੋਂ ਕੁਛ ਨਹੀਂ ਕਹਿਣਾ,
ਪਤਾ ਲੱਗੇ ਕਿ ਗਰੇਵਾਲ ਸਾਹਿਬ ਦੇ ਖਿਲਾਫ ਵੀ ਕਰਦੇ ਆ ਕਰੀਏ। ਰੱਬ ਮੁਰੇ ਰੱਬਾ ਸਾਡੇ ਜਿਹੜੇ ਲੀਡਰ ਨੇ ਉਹਨਾਂ ਨੂੰ ਸਟੈਂਡ ਵੀ ਬਖਸ਼ ਉਹਨਾਂ ਨੂੰ।
ਬਿਲਕੁਲ,
ਥੈਂਕ ਯੂ ਤੇਜਰ, ਧੰਨਵਾਦ ਗੱਲਬਾਤ ਲਈ।
ਧੰਨਵਾਦ।
ਔਰ ਇੱਕ ਸਟੇਸ਼ਨ ਦੀ ID ਤੇ ਕਮਰਸ਼ੀਅਲ ਹੋਵੇਗੀ ਤੇ ਉਸ ਤੋਂ ਬਾਅਦ ਵਾਪਸ ਆਉਂਦੇ ਹਾਂ।
770 AM ਯੰਗਸਟਾਊਨ ਟੋਰਾਂਟੋ।
ਮਹਾਮਾਰੀ ਦੌਰਾਨ ਸਾਡੇ ਬੱਚਿਆਂ ਨੇ ਦਿਖਾਇਆ ਕਿ ਉਹ ਕਿੰਨੇ ਤਗੜੇ, ਸਹਿਣਸ਼ੀਲ ਤੇ ਮਜ਼ਬੂਤ ਹੋ ਸਕਦੇ ਹਨ, ਪਰ ਹੁਣ ਉਹਨਾਂ ਲਈ ਦੁਬਾਰਾ ਆਪਣੀਆਂ ਯਾਦਾਂ ਬਣਾਉਣ ਦਾ ਸਮਾਂ ਹੈ। ਆਪਣੇ ਪਰਿਵਾਰ ਤੇ ਦੋਸਤਾਂ ਨਾਲ, ਆਪਣੇ ਸਾਥੀਆਂ ਨਾਲ, ਆਪਣੇ ਸਹਿਪਾਠੀਆਂ ਨਾਲ COVID-19 ਦੇ ਵਿਰੁੱਧ ਵੈਕਸੀਨੇਸ਼ਨ ਬੱਚਿਆਂ ਦੀ ਮਦਦ ਕਰ ਸਕਦੀ ਹੈ। ਬਚਪਨੇ ਵਿੱਚ ਵਾਪਸ ਪਰਤਣ ਲਈ ਆਪਣੇ ਬੱਚਿਆਂ ਤੇ ਉਹਨਾਂ ਦੇ ਸਾਥੀਆਂ ਦੀ ਸੁਰੱਖਿਆ ਲਈ ਮਦਦ ਕਰੋ। ਆਪਣੇ ਪਰਿਵਾਰ ਦੇ ਯੋਗ ਬੱਚਿਆਂ ਲਈ ਵੈਕਸੀਨੇਸ਼ਨ ਅਪਾਇੰਟਮੈਂਟ ਬੁੱਕ ਕਰਵਾਓ। ਕੈਨੇਡਾ ਸਰਕਾਰ ਵੱਲੋਂ ਸੰਦੇਸ਼।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, 3G ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ, 416-655-2000।
ਉਹ ਮੈਂ ਕਿਹਾ ਜਲਦੀ ਤਿਆਰ ਹੋ ਜਾ, ਫਰਨੀਚਰ ਪਸੰਦ ਕਰਦੇ ਕਰਦੇ ਵੀ ਟਾਈਮ ਲੱਗਣਾ।
ਹਾਂ ਸੋਡੀ ਫਰਨੀਚਰ ਹੀ ਤਾਂ ਜਾਣਾ ਆਪਣੇ ਘਰ ਦੇ ਕੋਲ ਏਅਰਪੋਰਟ ਰੋਡ ਵਾਲੀ ਲੋਕੇਸ਼ਨ ਤੇ।
ਹੁਣ ਨਹੀਂ, ਹੁਣ ਆਪਾਂ ਉਹਨਾਂ ਦੀ ਕੈਨੇਡੀ ਲੋਕੇਸ਼ਨ ਤੇ ਜਾਣਾ। ਹੁਣ ਉਹਨਾਂ ਦਾ ਪੂਰਾ ਸਟਾਫ ਪੂਰੀ ਕੁਆਲਿਟੀ ਨਾਲ ਇੱਕੋ ਛੱਤ ਨੀਚੇ ਆਪਣੀਆਂ ਸਰਵਿਸਿਜ਼ ਦੇਵੇਗਾ।
ਸੋਡੀ ਫਰਨੀਚਰ ਕਮਿਊਨਿਟੀ ਦਾ ਸਭ ਤੋਂ ਪੁਰਾਣਾ ਫਰਨੀਚਰ ਸਟੋਰ ਹੁਣ ਆਪਣਾ ਫਰਨੀਚਰ ਕੈਨੇਡੀ ਲੋਕੇਸ਼ਨ ਤੋਂ ਹੀ ਸੈਲ ਕਰੇਗਾ। ਆਪਣੀ ਪਸੰਦ ਦਾ ਫਰਨੀਚਰ